गुरु हर राय साहब जी गुरु नानक देव जी महाराज दी सतवीं जोत हन। आप गुरु हरगोबिंद साहब जी महाराज दे पोतरे हैं। गुरु हरगोबिंद साहब जी महाराज दे पंज सपुत्र सन, जिन्हां विचों सब तो वड्डे बाबा गुरदित्ता जी, बाबा अणी राय जी, बाबा अटल जी, बाबा सूरजमल ते साहिब श्री गुरु तेग बहादुर साहब जी। आप दी एक बच्ची भी सी जिसका नाम बीबी वीरो करके सी। साहिब श्री गुरु हरगोबिंद साहब जी महाराज ने कुछ परिस्थितियां नू मुख रख के ते अपने चोन दे नजरिए नू मुख रख के गद्दी पोतरे नू बख्शिश कीती। गुरु हर राय साहब जी महाराज गुरु हरगोबिंद साहब जी महाराज दे पोतरे ने ते सिख जगत विच ए अदुत्ती घटना अगां चल के घटी कि गुरु हर कृष्ण जी महाराज ने गुरु तेग बहादुर साहब जी महाराज अपने दादे नू गद्दी दिती। दादे ने पोतरे नू गद्दी दिती है, पोतरे ने दादे नू गद्दी दिती है। गुरु हर राय साहब जी महाराज शांति दी मूर्ति, शांति दे मुजस्मे सन। इतिहास विच एक बड़ी सुंदर गाथा है। बगीचे विच आप टहल रहे सन कि आप दा जामा चोला हवा नाल उड़िया ते उस उड़ारी दे नाल एक फुल टुट गया। चोले दे स्पर्श दे नाल एक खिड़िया होया फुल जमीन ते गिरिया है। गुरु हर राय साहब दे कदम रुक गए, भावे आप बाल रूप दे सन उत्थे ही खड़े हो गए, सोची पै गए। इतने च गुरु हरगोबिंद साहब जी महाराज टहलदे हो आए ते पुछन लगे, बेटा किस सोच दे, किस दलील दे पाए हो? तां गुरु हर राय साहब कहन लगे, गुरदेव पिता मेरे चोले दे स्पर्श नाल ए फुल टुट गया, हुणे खिड़िया होया सी, डाली नाल लगिया होया सी, झूम रहा सी, डिगया, इहदा झूमना बंद हो गया, मैनू दुख है। इस तों ही पता चलदा है गुरु हर राय साहब जी महाराज दा हिरदा किन्ना कोमल है, कितना अत्यंत कोमल है। गुरु हरगोबिंद साहब जी महाराज ने एकदम फरमान कीता, बेटे जे वड्डा चोला पहनी दे तां उसनू संभाल के रखी दे। इशारा रमज बहुत वड्डी कर गए गुरु हरगोबिंद साहब जी महाराज, और इशारियां च कह गए तुसी चोला हुण अगां चल के वड्डा ही धारण करना है, जिम्मेवारी बहुत वड्डी संभालनी है। समा पा के गुरु नानक देव जी महाराज की गद्दी दे आप वारिस बने। 2200 असवार आप अपने नाल रखते सन, लेकिन जंग आपने किधरे भी नहीं लड़ी। ये सिर्फ आप जी की सुरक्षा और जगत नूं ये दसना सी कि जिंदगी दे कुछ मसले ऐसे ने जो बैरूनी शक्ति नाल हल होंदे ने, कुछ मसले ऐसे ने जो अंदरूनी शक्ति नाल हल होंदे ने। सबर सिदक विचार ज्ञान दी मूर्ति गुरु हर राय साहब जी महाराज दे अगों एक दफा सिखा ने बेनती की, पातशाह पाठ करें हम नित गुरवाणी, अर्थ परमार्थ किछु न जानी, जो मार्ग गुरु शब्द बताए सो हम ते नहीं जात कमा। पातशाह बाणी दा पाठ ते असी दिन रात करदे हां, पर सूझ नहीं, समझ नहीं, अर्थां दा बोध नहीं। ते जे किसे किसे थां अर्थ दा कुछ बोध भी है तां बाणी हिरदे च नहीं वसी, अंदर नहीं टिकी। तो जद हिरदे च बाणी वसी नहीं ते बाणी दी साडे कोल विचार नहीं ते पातशाह इस तरह के पाठ का भी कुछ लाभ है? इतिहासकार भाई साहब भाई संतोख सिंह जी लिखते ने, सैर करदे होया आप जी दे नाल सिखा ने यह प्रश्न किया। आप दा पैर एक मिट्टी की ठीकरी नू वजिया, ये ठीकरी एक ऐसी डोली घड़ी दी सी जिहदे च घिओ पा के रखिया गया सी काफी चिर तक, काफी समय तक। टुट गई, भज गई, अगले ने सुट दिती, लेकिन उस ठीकरी दे चिकनाई सी। महाराज कहन लगे, रही चिकनता ठीकर माही, त्यों बानी रहे मन माही। ये ठीक है कि हुण घिओ नहीं, पर घिओ दी चिकनाई अजे भी उस ठीकरी दे नाल है। ये ठीक है हिरदे च बाणी ते नहीं टिकी, पर बाणी अपनी चिकनाई दे जाएगी। कम से कम जितनी देर तक मनुख पाठ करेगा, इतना बोध ते जरूर होवेगा कि मैं पाठ कर रहा हूं, उतनी देर ते दसना गलत बयानी नहीं करेगी। चलो बाणी नहीं रही, बाणी दी चिकनाई ते रह जाएगी। इस वास्ते अगर अर्थ नहीं भी आउंदे, अंदर नहीं भी टिकी, मन नहीं भी जुड़िया, तां भी बाणी दा पाठ लाभकारी है। गुरु हर राय साहब जी महाराज दा ए संदेश, ए उपदेश। साहिब गुरु हर राय साहब जी महाराज ने अपने उपदेशां राहीं सिख जगत नूं बार बार ए समझाया कि कदी प्रदर्शनी ना करना, नुमाइश नहीं करनी। जितना गुण, जितनी समर्था तुहाडे कोल है, उतना ही प्रगट करन दी कोशिश करनी। जो तुसी नहीं हो ਉਹ ਨਾ ਪ੍ਰਗਟ ਕਰਨਾ, ਜੋ ਤੁਸੀਂ ਹੋ ਉਸਨੂੰ ਛੁਪਾਉਣ ਦੀ ਕੋਸ਼ਿਸ਼ ਵੀ ਨਾ ਕਰਨਾ। ਕਿਸੇ ਹੱਦ ਤੱਕ ਮਨੁੱਖ ਦੀ ਅੱਧੀ ਸ਼ਕਤੀ ਜੋ ਕੁਛ ਹੈ ਉਸਨੂੰ ਛੁਪਾਉਣ ਵਿੱਚ ਖਰਚ ਹੋ ਜਾਂਦੀ ਹੈ, ਤੇ ਅੱਧੀ ਸ਼ਕਤੀ ਜੋ ਕੁਛ ਇਹ ਨਹੀਂ ਹੈ ਉਹਨੂੰ ਪ੍ਰਗਟ ਕਰਨ ਵਿੱਚ ਖਰਚ ਹੋ ਜਾਂਦੀ ਹੈ। ਇਸ ਤਰ੍ਹਾਂ ਸਾਰਾ ਜੀਵਨ ਵਿਅਰਥ ਚਲਾ ਜਾਂਦਾ ਹੈ, ਅਕਾਰਤ ਚਲਾ ਜਾਂਦਾ ਹੈ। ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਦੀਆਂ ਦੋ ਸੰਤਾਨਾਂ ਸਨ, ਦੋ ਬੱਚੇ, ਬਾਬਾ ਰਾਮ ਰਾਏ ਤੇ ਸ੍ਰੀ ਗੁਰੂ ਹਰੀ ਕ੍ਰਿਸ਼ਨ। ਗੁਰੂ ਹਰ ਰਾਏ ਸਾਹਿਬ ਜੀ ਨੇ ਪ੍ਰਣ ਕੀਤਾ ਹੋਇਆ ਸੀ ਕਿ ਨੈ ਮਲੇਸ਼ ਕੋ ਦਰਸ਼ਨ ਦੇ ਹੈ, ਅਸੀਂ ਆਪਣਾ ਪਾਵਨ ਦਰਸ਼ਨ ਮਲੇਸ਼ ਨੂੰ ਨਹੀਂ ਦੇਣਾ, ਖਾਸ ਕਰਕੇ ਉਸ ਨੂੰ ਜੋ ਗੁਰੂ ਘਰ ਦਾ ਅਤਿਅੰਤ ਘਾਤਕ ਹੈ, ਘਾਤਕ ਹੈ। ਆਖਿਰ ਵਕਤ ਦੇ ਸਤਾਧਾਰੀਆਂ ਨੇ ਆਪ ਜੀ ਦੇ ਨਾਲ 2200 ਅਸਵਾਰਾਂ ਨੂੰ ਵੇਖ ਕੇ ਆਪਣੇ ਲਈ ਖਤਰਾ ਸਮਝਿਆ। ਇਹ ਗੱਲ ਵੱਖਰੀ ਹੈ ਕਿ ਕੋਮਲ ਹਿਰਦੇ ਦੇ ਮਾਲਕ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਉਹਨਾਂ ਨਾਲ ਕੋਈ ਵੈਰ ਨਹੀਂ ਰੱਖਦੇ ਸਨ। ਕਹਿੰਦੇ ਨੇ ਇੱਕ ਦਫ਼ਾ ਸ਼ਾਹਜਹਾਂ ਦੇ ਲੜਕੇ ਦਾਰਾ ਨੂੰ, ਜੋ ਬਾਅਦ ਵਿੱਚ ਬੜਾ ਖੁਦਾ ਤਰਸ ਹੋਇਆ, ਉਸ ਨੂੰ ਕੁਛ ਪੇਟ ਦੇ ਇਸ ਢੰਗ ਦੇ ਭਿਆਨਕ ਰੋਗ ਹੋਏ ਤੇ ਵੈਦਾਂ ਨੇ ਆਖਿਆ ਕਿ ਇਤਨੀ ਇਤਨੀ ਮਿਕਦਾਰ ਦੀ ਹਰੜ ਤੇ ਲੌਂਗ ਹੋਵੇ, ਇਤਨੇ ਵਜ਼ਨ ਦੀ, ਤੇ ਉਸ ਦੀ ਔਸ਼ਧੀ ਬਣਾ ਕੇ ਰੋਗ ਦੂਰ ਕੀਤਾ ਜਾ ਸਕਦਾ ਹੈ। ਉਸ ਵਕਤ ਇਹ ਚੀਜ਼ਾਂ ਕੇਵਲ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਦੇ ਤੋਸ਼ੇਖਾਨੇ 'ਚ ਹੀ ਸਨ, ਤਾਂ ਆਪ ਨੇ ਫੌਰਨ ਭਿਜਵਾ ਦਿੱਤੀਆਂ। ਕੋਮਲ ਹਿਰਦੇ ਦੇ ਮਾਲਕ ਨੇ ਆਪਣੇ ਹਿਰਦੇ ਵਿੱਚ ਕੋਈ ਵੈਰ ਭਾਵ ਨਹੀਂ ਰੱਖਿਆ। ਸਾਹਿਬ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਇਸੇ ਤਰੀਕੇ ਨਾਲ ਗੁਰਬਾਣੀ ਦਾ ਉਪਦੇਸ਼ ਦਿੰਦੇ ਹੋਏ ਜਗਤ ਦਾ ਕਲਿਆਣ ਕਰਦੇ ਰਹੇ। ਤਾਂ ਗੁਰੂ ਘਰ ਦੀ ਪਰੰਪਰਾ ਅਨੁਸਾਰ ਗੁਰਗੱਦੀ ਦੀ ਚੋਣ ਵਿੱਚ ਆਪਨੇ ਵੀ ਉਹੀ ਕੁਛ ਕੀਤਾ ਜੋ ਗੁਰੂ ਰਾਮਦਾਸ ਜੀ ਮਹਾਰਾਜ ਨੇ ਕੀਤਾ ਸੀ। ਵੱਡੇ ਪੁੱਤਰਾਂ ਨੂੰ ਛੱਡ ਕੇ ਛੋਟੇ ਬੱਚੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਆਪਨੇ ਗੱਦੀ ਦਿੱਤੀ। ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਨੇ ਵੀ ਐਸਾ ਕੀਤਾ, ਵੱਡੇ ਸਾਹਿਬਜ਼ਾਦੇ ਰਾਮ ਰਾਏ ਨੂੰ ਛੱਡ ਕੇ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੂੰ, ਜੋ ਉਸ ਵਕਤ ਕੇਵਲ 5.5 ਵਰਿਆਂ ਦੇ ਸਨ, ਗੱਦੀ ਤੇ ਬਿਠਾਇਆ। 5.5 ਵਰੇ ਦੇ ਬਾਲਕ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ ਜਦ ਗੱਦੀ ਸੰਭਾਲੀ, ਗੁਰੂ ਨਾਨਕ ਦੀ ਵਿਰਾਸਤ ਦੇ ਮਾਲਕ ਬਣੇ, ਤਾਂ ਚਾਰੋਂ ਪਾਸੇ ਚੇਵੇਂ ਗੋਈਆਂ ਵੀ ਹੋਈਆਂ। ਹੈ 5.5 ਸਾਲ ਦਾ ਬੱਚਾ ਔਰ ਗੁਰੂ ਚਾਣਕ ਤੇ ਇਸ ਤਰ੍ਹਾਂ ਦੇ ਹੋਰ ਆਲਮਾਂ ਦੇ ਕਥਨ ਅਨੁਸਾਰ ਮਨੁੱਖ ਦੇ ਅੰਦਰ ਸੰਜੀਦਗੀ, ਦੂਰ ਦ੍ਰਿਸ਼ਟੀ ਕੋਈ 35 ਸਾਲ ਤੋਂ ਬਾਅਦ ਸ਼ੁਰੂ ਹੁੰਦੀ ਹੈ। ਪ੍ਰੌੜਤਾ, ਬਾਲਗ ਹੋਣਾ, ਹਰ ਪਹਿਲੂ ਦੀ ਸੂਝ ਸਮਝ ਜਿਹੜੀ ਹੈ, ਇਹ 35 ਸਾਲ ਤੋਂ ਬਾਅਦ ਆਰੰਭ ਹੁੰਦੀ ਹੈ। ਚਾਣਕ ਦਾ ਐਸਾ ਕਹਿਣਾ, ਕਿਸੇ ਨੂੰ ਰਾਜ ਤਿਲਕ ਦੇ ਕੇ ਰਾਜ ਗੱਦੀ ਤੇ ਬਿਠਾਉਣਾ ਹੈ, ਸਮਾਜ ਸੁਧਾਰਕ ਬਣਾਉਣਾ ਹੈ ਜਾਂ ਧਾਰਮਿਕ ਮੁਖੀ ਬਣਾਉਣਾ ਹੈ, ਤਾਂ ਉਸ ਦੀ ਉਮਰ 35 ਸਾਲ ਤੋਂ ਥੱਲੇ ਨਹੀਂ ਹੋਣੀ ਚਾਹੀਦੀ। ਇਸ ਅਸੂਲ ਨੂੰ बड़े करड़े ढंग नाल भारत वासी मनदे आए, सियाने लोग मनदे आए वे जिसनू बहुत वड्डी जिम्मेवारी देनी है, कम से कम उस दे संजीदगी दूरदृष्टि होनी चाहिए है। ए सब कुछ जीवन भर दियां ठोकरां खा के 35 साल तो बाद आरंभ होंदी है। लेकिन इस विचार दे नाल जगत दे अध्यात्मी पुरुष बहुत सारे आलम भगत जन सहमत नहीं है कि बुजुर्गी दूरदृष्टि अकलमंदी 35 साल तो शुरू होंदी है। इत्थे सालां दा तकाजा नहीं है। ईरान दे प्रसिद्ध संत शेख सादी साहब दा कहना है, बुजुर्गी बा अकल अस्त नके बा साल, तवंगरी बा दिल अस्त नके बा माल। बुजुर्गी अकल तो शुरू होंदी है नके सालां तो। सालां नाल अकल नू नापना बहुत औखी गल है। हो सकदा है उम्र सालां करके 10 साल दी होवे, बौद्धक उम्र 100 साल दी होवे। ऐसा भी हो सकता है शरीरक उम्र 100 साल दी होवे ते बौद्धक उम्र सिर्फ 5 वर्यां दी होवे, 10 साल दी होवे। और असी अक्सर देखते हैं कई दफा छोटे मासूम बच्चे बुजुर्गां वाली गल करदे ने, कई दफा बहुत वड्डे वड्डे बुढ़े बिल्कुल बच्चियां दी गल करदे ने। पहचान किस तरह होवेगी कि इस बंदे कोल बाल बुद्ध है, बौद्धक तौर ते ये उन्नत नहीं हो सकया, बचपना बने आया है। शरीर नू वेखांगे ते शरीर दी बनावट तो एकदम अंदाजा लग जांदा है, बच्चा है, जवान है, ये बुढ़ा है। पर ये किस तरह अंदाजा लगे ये बौद्धक तौर ते बुजुर्ग है, जवान है ते बच्चा है, पहचान हो सकती है। बच्चे दियां रुचियां दे खेड प्रधान है, वो खेडना चाहता है ते खेडन लई उनू चाहिदे ने खिडौने। जद घर दे कोई भी खिडौना ना होवे ते बच्चा मां नू कह देंदा और प्यो नू कह देंदा, तू घोड़ा बन मैं तेरी पिठ ते बैठना। तो जो मां नू खिडौना बना सकदा है, पिता नू खिडौना बना सकदा है, उस बच्चे दी दृष्टि च गुरु भी खिडौना है, परमात्मा भी खिडौना है। भगत कबीर ने जिक्र किया है, माथे तिलक हथ माला बाना लोगन राम खिलौना जाना। जिदी दृष्टि दे च राम खिडौना है, स्पष्ट है कि धार्मिक बुद्धि जिहड़ी उसके कोल है वो बच्चियां वाली है, बौद्धक तौर ते उन्नत नहीं हो सकया। ते अजो कि सियाणियां ने मनोविज्ञानियां ने इस गल की पुष्टि कर दिती है कि बौद्धक उम्र का शरीरक उम्र नाल कोई तल्लुक नहीं। शरीर के विकास के नाल नाल बौद्धक भी विकास होया है, यह लाजमी नहीं, यह जरूरी नहीं। रिष्ट पुष्ट खिजा खा के चंगे भोजन पदार्थ छक के ते उनू पचा के मनुख का शरीर रिष्ट पुष्ट होंदा है, जवान होंदा है, बलवान होंदा है। इस तरह धार्मिक ग्रंथां दा पाठ पठन ते विचारण दे नाल मनुख दा अध्यात्मक बोध वधदा है। जैसे कि भगत कबीर जी कहंदे ने, तुरक तरीक खजानिए हिंदू वेद पुराण मन समझावन कारने कछु एक पढ़िए ज्ञान। मन नू उन्नत करन लई बौद्धक तौर ते उन्नत होण लई कुछ ना कुछ ज्ञान पढ़ना चाहिए, विचारना चाहिए। ये दरअसल मेहनत वक्त है, शरीरक मेहनत वक्त है, दिमागी मेहनत वक्त है। शरीर नू उन्नत करन दे साधन वक्त ने, बुद्धि नू उन्नत करन दे साधन वक्त ने। तो साहेब श्री गुरु हरकृष्ण जी महाराज उम्र करके ते भावे 5.5 वरिया दे ने और 7.5 साल दे होंदे होंदे आप जगत तो रुखसत भी हो गए। केवल 2 साल आप गुरु गद्दी ते विराजमान होए, लेकिन संसार दे च एक अमिट छाप छड़ गए कि उम्र दा तकाजा नहीं, सालां दी गल नहीं, गल बुद्धि दी है, गल अकल दी है, गल अध्यात्मक उन्नति दी है। ਸੰਸਾਰ ਦੇ ਇਤਿਹਾਸ ਨੂੰ ਪੜ੍ਹੀਏ ਤਾਂ ਪਤਾ ਚੱਲਦਾ ਕੁਛ ਬਜ਼ੁਰਗਾਂ ਨੇ ਬਿਲਕੁਲ ਬੱਚਿਆਂ ਵਾਲੀ ਗੱਲ ਕੀਤੀ ਹੈ ਔਰ ਕੁਛ ਬੱਚਿਆਂ ਨੇ ਬਜ਼ੁਰਗਾਂ ਵਾਲੀ ਗੱਲ ਕੀਤੀ ਹੈ। ਸੰਸਾਰ ਦੇ ਇਤਿਹਾਸ ਵਿੱਚ ਬੱਚੇ ਭਗਤ ਹੋਏ ਨੇ, ਬੱਚੇ ਬ੍ਰਹਮ ਗਿਆਨੀ ਹੋਏ ਨੇ, ਬੱਚੇ ਸ਼ਹੀਦ ਹੋਏ ਨੇ ਔਰ ਜੋ ਕਮੀ ਰਹਿ ਗਈ ਸੀ ਉਹਨੂੰ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ ਪੂਰਾ ਕੀਤਾ। ਬੱਚੇ ਗੁਰੂ ਵੀ ਹੋ ਸਕਦੇ ਨੇ। ਧਰੂ ਤੇ ਪ੍ਰਹਿਲਾਦ ਜਿਨ੍ਹਾਂ ਦੀ ਉਮਰ 5-6 ਸਾਲ ਦੀ ਹੈ ਤੇ 5-6 ਸਾਲ ਦੀ ਉਮਰ ਦੇ ਵਿੱਚ ਹੀ ਇਹ ਦੋਵੇਂ ਬ੍ਰਹਮ ਗਿਆਨੀ ਹੋ ਗਏ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਪੁੱਛੀਏ ਕਿ ਨਾਮ ਕਿਵੇਂ ਜਪਣਾ ਹੈ ਤਾਂ ਮਹਾਰਾਜ ਦੀ ਬਾਣੀ ਕਹਿੰਦੀ ਹੈ, ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰੀ ਜੈਸੇ। ਐ ਬੰਦੇ, ਐ 80 ਸਾਲ ਦੇ ਬੁੱਢੇ, ਐ 60 ਸਾਲ ਦੇ ਬਜ਼ੁਰਗ ਬੰਦੇ, ਪਰਮਾਤਮਾ ਦਾ ਨਾਮ ਇੰਜ ਜਪ ਜਿਵੇਂ 5 ਸਾਲ ਦੇ ਧਰੂ ਨੇ ਜਪਿਆ, 5 ਸਾਲ ਦੇ ਪ੍ਰਹਿਲਾਦ ਨੇ ਜਪਿਆ। 5 ਬਰਖ ਕੋ ਅਨਾਥ ਧਰੂ ਬਾਰਕ ਹਰ ਸਿਮਰਤ ਅਮਰ ਅਟਾਰੇ। ਕੁਛ ਐਸੇ ਸਿੱਖ ਹੋਏ ਨੇ ਉਮਰ ਕਰਕੇ ਤੇ ਬੱਚੇ ਸਨ ਪਰ ਅਕਲ ਕਰਕੇ ਬਜ਼ੁਰਗ ਸਨ। ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਮਾਸੂਮ ਬਾਲਕ ਨੇ, 7-8 ਵਰਿਆਂ ਦੇ ਬਾਲਕ ਨੇ ਮਿੱਸੇ ਪ੍ਰਸ਼ਾਦੇ ਤੇ ਲੱਸੀ ਦਾ ਲੋਟਾ ਪੇਸ਼ ਕੀਤਾ। ਆਖਿਆ, ਬਾਬਾ ਜੀ ਆਪ ਪਾਨ ਕਰੋ, ਛਕ ਲਓ, ਮੈਂ ਬੜੀ ਸ਼ਰਧਾ ਦੇ ਨਾਲ ਲਿਆਇਆ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੱਚੇ ਦੀ ਸ਼ਰਧਾ ਵੇਖੀ, ਬੋਲਣ ਦਾ ਲਹਿਜਾ ਵੇਖਿਆ, ਪੇਸ਼ ਕਰਨ ਦਾ ਅੰਦਾਜ਼ ਵੇਖਿਆ ਤਾਂ ਆਪ ਨੇ ਇਕਦਮ 2 ਮਿੱਸੇ ਪ੍ਰਸ਼ਾਦੇ ਲੈ ਲਏ, ਲੱਸੀ ਦਾ ਲੋਟਾ ਲੈ ਲਿਆ, ਬੜੇ ਪ੍ਰੇਮ ਨਾਲ ਛਕਿਆ ਤੇ ਭਾਂਡੇ ਵਾਪਸ ਕਰਦਿਆਂ ਹੋਇਆਂ ਸਤਿਗੁਰੂ ਕਹਿਣ ਲੱਗੇ, ਬਾਲਕ ਅਸੀਂ ਤ੍ਰਿਪਤ ਹੋ ਗਏ ਹਾਂ, ਲੈ ਤੂੰ ਆਪਣੇ ਭਾਂਡੇ ਲੈ ਜਾ। ਇਹ ਮਾਸੂਮ ਬਾਲਕ ਹੱਥ ਜੋੜ ਕੇ ਕਹਿੰਦਾ ਹੈ, ਗੁਰੂ ਬਾਬਾ, ਭੋਜਨ ਛਕਣ ਦੇ ਨਾਲ ਸਰੀਰ ਤ੍ਰਿਪਤ ਹੁੰਦਾ ਹੈ, ਮਨ ਕਿਵੇਂ ਤ੍ਰਿਪਤ ਹੁੰਦਾ ਹੈ, ਮਨ ਕਿਵੇਂ ਰਜਦਾ ਹੈ, ਦੰਗ ਰਹਿ ਗਏ। ਇਸ ਪ੍ਰਸ਼ਨ ਨੂੰ ਸੁਣ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ, ਵੀ ਉਮਰ ਤੇ ਕੁਛ ਵੀ ਨਹੀਂ, ਸਿਰ ਤੇ ਹੱਥ ਰੱਖਿਆ ਤੇ ਉਸ ਬੱਚੇ ਨੂੰ ਆਖਿਆ, ਬੱਚਿਆ ਉਮਰ ਤੇ ਤੇਰੀ ਕੁਛ ਵੀ ਨਹੀਂ ਪਰ ਗੱਲਾਂ ਬੁੜਿਆਂ ਲਈ ਕਰਦਾ, ਵਿਚਾਰਾਂ ਬੂੜਿਆਂ ਲਈ ਪੁੱਛਦਾ। ਇਸ ਬਾਲਕ ਦਾ ਨਾਂ ਪੈ ਗਿਆ ਬਾਬਾ ਬੁੱਢਾ। ਇਹ 6 ਪਾਤਸ਼ਾਹੀਆਂ ਤੱਕ ਰਿਹਾ। ਇਸਨੇ 5 ਪਾਤਸ਼ਾਹੀਆਂ ਨੂੰ ਆਪਣੇ ਹੱਥੀ ਤਿਲਕ ਦਿੱਤਾ। ਤੋ ਇੱਥੇ ਸਾਲਾਂ ਦੀ ਗੱਲ ਨਹੀਂ, ਉਮਰ ਦੀ ਗੱਲ ਨਹੀਂ, ਇੱਥੇ ਬੁੱਧੀ ਦੀ ਗੱਲ ਹੈ, ਅਕਲ ਦੀ ਗੱਲ ਹੈ। ਸੰਸਾਰ ਦੇ ਇਤਿਹਾਸ ਵਿੱਚ ਕੁਛ ਬੱਚੇ ਐਸੇ ਵੀ ਹੋਏ ਨੇ ਜੋ ਪੂਰਨ ਸ਼ਹੀਦ ਨੇ। ਹਜ਼ਰਤ ਅਲੀ ਦੇ 2 ਮਾਸੂਮ ਬੱਚੇ ਹਸਨ ਤੇ ਹੁਸੈਨ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 4 ਮਾਸੂਮ ਲਾਡਲੇ, 2 ਮੈਦਾਨ ਜੰਗ ਵਿੱਚ ਚਮਕੌਰ ਸਾਹਿਬ ਸ਼ਹੀਦ ਹੋਏ, 2 ਸਰਹੰਦ ਦੀ ਨੀਹਾਂ ਵਿੱਚ ਚਿਣ ਦਿੱਤੇ ਗਏ। ਲਾਹੌਰ ਵਿੱਚ ਇੱਕ ਮਾਸੂਮ ਬੱਚਾ ਸਹਿਜਧਾਰੀ ਘਰਾਣੇ ਦਾ, ਗੁਰਸਿੱਖ ਘਰਾਣੇ ਦਾ ਹਕੀਕਤ ਰਾਹ ਹੈ, ਸ਼ਹੀਦ ਹੋ ਗਿਆ। ਤੋ ਇਤਿਹਾਸ ਪੜ੍ਹਨ ਤੋਂ ਪਤਾ ਚੱਲਦਾ ਹੈ ਬੱਚੇ ਸ਼ਹੀਦ ਹੋਏ ਨੇ, ਬੱਚੇ ਭਗਤ ਹੋਏ ਨੇ, ਬੱਚੇ ਬ੍ਰਹਮ ਗਿਆਨੀ ਹੋਏ ਨੇ, ਬੱਚੇ ਗੁਰੂ ਕੇ ਸਿੱਖ ਹੋਏ ਨੇ ਤੇ ਰਹਿੰਦੀ ਜੋ ਕਮੀ ਸੀ ਉਸ ਨੂੰ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ ਪੂਰਾ ਕਰ ਦਿੱਤਾ। ਕਿਉਂਕਿ ਬੱਚਾ ਅਜੇ ਤੱਕ ਗੁਰੂ ਨਹੀਂ ਹੋਇਆ ਸੀ, ਸਾਹਿਬ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਗੱਦੀ ਤੇ ਬਿਰਾਜਮਾਨ ਹੋ ਕੇ ਇਸ ਖਲਾ ਨੂੰ ਵੀ ਆਪ ਨੇ ਪੂਰਾ ਕਰ ਦਿੱਤਾ, ਇਸ ਕਮੀ ਨੂੰ ਵੀ ਆਪ ਨੇ ਮੁਕੰਮਲ ਕਰ ਦਿੱਤਾ, ਸੰਪੂਰਨ ਕਰ ਦਿੱਤਾ। ਉਮਰ ਦੀ ਗੱਲ ਨਹੀਂ, ਅਕਲ ਦੀ ਗੱਲ ਹੈ। 80 ਸਾਲ ਦਾ ਬੁੱਢਾ ਹਰਨਾਕਸ਼ ਪ੍ਰਹਿਲਾਦ ਨੂੰ ਕਹਿੰਦਾ ਹੈ, ਐ ਮੇਰੇ ਬੱਚੇ, ਤੈਨੂੰ ਇਹ ਜਪਣਾ ਪਏਗਾ, ਜਲ ਹਰਨਾਕਸ਼ ਥਲ ਹਰਨਾਕਸ਼ ਜਲ ਹਰਨਾਕਸ਼ ਥਲ ਹਰਨਾਕਸ਼। ਪਰ 5 ਵਰਿਆਂ ਦਾ ਪ੍ਰਹਿਲਾਦ ਕਹਿੰਦਾ, ਬਾਪੂ ਕੀ ਬੱਚਿਆਂ ਵਾਲੀ ਗੱਲ ਕਰਦੇ ਹੋ, ਜਲ ਹੈ ਰਾਮ ਥਲ ਹੈ ਰਾਮ, ਜਲ ਹੈ ਰਾਮ ਥਲ ਹੈ ਰਾਮ। تو پانچ سال دا بچہ بزرگاں والی گل کر رہا ہے، 80 سال دا بڈھا بالکل بچیاں والی گل کر رہا ہے۔ کہندے نے سری گرو ہرکرشن جی مہاراج نے جد گمن کیتا دلی دا، آپ رستے دے پنجوکرا ٹھہرے کالکا دے کول، تاں اتھوں دے ایک پاندے نے بہت وڈی ترک کھڑی کر دیتی بھئی دواپر یگ دے چ ہوئے نے سری کرشن جنہاں نے گیتا اچارن کی تھی، تے آپ دا نام ہے سری گرو ہری کرشن، بہت لمبا نام، تسی گیتا دے ارتھ ہی کر کے دس دیو تے اسی من لواں گے تسی اوتاری پرش ہو۔ مہاراج موج دے چ بیٹھے سن، سامنے گنگا بیٹھا سی، گنگے دے سر تے چھڑی رکھی تے آکھیا تم گیتا دا پاٹھ بھی کری جا نالے ارتھ بھی کری جا۔ جد اس گنگے نے ارتھ کیتے تے پاٹھ کیتا، براہمن قدماں تے آ کے ڈگیا اور آکھن لگا مہاراج بولو گئی، شمع کرنی، میں آپ جی دی عمر نو ویکھ کے اس طرح دی ترک کھڑی کر بیٹھا، مینو نہیں پتا سی کہ آپ دی بودھک عمر بہت مہان ہے، بہت مہان ہے۔ سری گرو ہرکرشن جی مہاراج دا جنم کیرتپور صاحب دے چویا، آپ جوتی جوت دلی دے سمائے، آپ جتھے سمائے انہاں دی یاد وچ دیہورا بنیا ہویا ہے جنوں گردوارا بالا صاحب کر کے کہندے نے۔ دلی وچ آ کے راجہ جے سنگھ دے بنگلے وچ آپ نے نواس کیتا اور پورن طور تے ایتھے سکھ جگت نوں اپدیش تے سندیش دیندے رہے اور راجے تے رانیاں نوں وی برہم گیان دی بخشش کیتی، اکال پرکھ دے نال جوڑیا۔ اس استھان دا ناں ہے اج کل گردوارا بنگلہ صاحب۔ صاحب دے رہن دے نال، سری گرو ہرکرشن جی مہاراج دے رہن دے نال بنگلہ وی صاحب ہو گیا ہے، بنگلہ وی پوجنیک ہو گیا ہے، بنگلہ وی مہان ہو گیا ہے۔ اس طرح دی بخشش سری گرو ہرکرشن جی مہاراج کردے ہوئے جوتی جوت دلی دے چھی سما گئے۔ آپ کیول 2 ورے ہی رہے گرگدی تے، اور جلدی رخصت ہون دا مینوں جو کارن دکھائی دیندا ہے او اے کہ آپ اگر وڈیری عمر وچ رخصت ہوندے تو گریائی دا بچپنا نہیں رہنا سی۔ دراصل ایتھے تے جگت نوں اے دسنا ہے، عمر دی گل نہیں، ایتھے 84 ورےاں دے برد بابا گرو امرداس جی مہاراج گرو ہو سکدے نے، اور ایتھے 5.5 ورےاں دے سری گرو ہرکرشن جی مہاراج گرو ہو سکدے نے۔ عمر دی گل نہیں، عقل دی گل ہے۔ عمر دا تقاضا بےہود ہے، بزرگی با عقل است، نکے با سال، تونگری با دل است، نکے با مال۔ صاحب شری گرو ہرکرشن جی مہاراج نو قدم قدم دیتے بابا رام رائے دی ویروتتا دا سامنا کرنا پیا۔ گرو ہر رائے صاحب جی مہاراج نے بابا رام رائے نو، جو سری گرو ہرکرشن جی مہاراج دے وڈے بھراتا نے، آگیا کیتی سی بھی تسی اورنگزیب دے دربار دے جان لگے ہو پر کرامات نہیں دکھانی، کوئی کرامات تسی نہیں دکھانی، سہجے جو پری پورن پرماتما تھوڑے کنٹھ تو نکالے بچن وہی دسنے، وہی کہنے نے، تسی گرو نانک دا سندیش تے اپدیش دکھانا ہے، نہ کہ کرامات دکھانی ہے۔ لیکن شاہی روب دے تھلے رام رائے آ گئے، بانی دے ارتھ بھی الٹ کر دیتے تے 72 یکے بعد ایگرے کراماتاں بھی دکھائیاں۔ صاحب گرو ہر رائے صاحب جی مہاراج نے کہہ دیتا اسی منہ نہیں لانا، جد رام رائے گیا ہے تو سدگر نے بوئے بند کر دیتے، منہ نہیں لانا۔ تو رام رائے نو دس پئی گل کہ گدی دا وارث میرا چھوٹا برا بنے گا، اور وہ حقیقت ہوئی۔ تو ویروتا اس نے چاروں پاسے کھڑی کی تھی، لیکن کور نے کھٹے نانکا اوڑک سچ رہی، گرو نانک دی مہان بخشش ਤੇ ਗੁਰੂ ਨਾਨਕ ਦੀ ਅੱਠਵੀਂ ਗੱਦੀ ਦੇ ਵਾਰਸ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਜਗਤ ਤੇ ਬਖਸ਼ਾਂ ਕਰਦੇ ਰਹੇ। ਅੰਤਿਮ ਸਮੇਂ ਆਪ ਜੀ ਦੀ ਰਸਨਾ ਤੋਂ ਕੇਵਲ ਇਹੀ ਬੋਲ ਨਿਕਲੇ, ਬਾਬਾ ਬਕਾ ਲੈ, ਬਾਬਾ ਬਕਾ ਲੈ। ਭਾਵ ਹੁਣ ਨੌਵੇਂ ਗੁਰੂ ਨਾਨਕ ਦੀ ਜੋਤ ਬਕਾਲੇ ਦੇ ਚ, ਨੌਵੇਂ ਪਾਤਸ਼ਾਹ ਦੀ ਜੋਤ ਬਕਾਲੇ ਦੇ ਚ। ਦਿੱਲੀ ਤੇ ਬਕਾਲੇ ਦੇ ਚ ਕਾਫੀ ਦੂਰੀ ਸੀ, ਲਿਹਾਜ਼ਾ ਆਪ ਨੇ ਬਚਨਾਂ ਦੇ ਰਾਹੀਂ, ਸ਼ਬਦਾਂ ਦੇ ਰਾਹੀਂ ਗੁਰਗੱਦੀ ਦੇ ਦਿੱਤੀ ਔਰ ਸਿੱਖ ਜਗਤ ਨੂੰ ਕਹਿ ਦਿੱਤਾ, ਬਾਬੇ ਦੀ ਤਲਾਸ਼, ਬਾਬੇ ਦੇ ਦਰਸ਼ਨ ਬਕਾਲੇ ਵਿੱਚ ਕਰਨਾ। ਬਕਾਲੇ ਵਿੱਚ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਨੌਵੀਂ ਜੋਤ ਦੇ ਦਰਸ਼ਨ ਹੋਣਗੇ।